जागदे परे तपाल काला जा रख ले सगत वेच मेरिया कावदे फुलानु गोंद के सोना हर गाल संग तादे पादिया कावदी कियारी मैक पैदल पेटा तेरे चारा जाग दे परे तपाल काला जा रख ले संगत बेच मेरिया जाग दे परे तपाल काला जा रख ले संगत बेच मेरिया
आजा न बाहो शाह न शाहो राजा न राज पानान पान देवान देव उपमा महान ऐसे दीन दयाल सतगुरु गुरु ग्रंथ साहिब महाराज दी पावन पवित्र गोद विच सज बैठे पवित्र आत्मा गुरु खालसा साह संगत जीओ आओ सब तो पहला उस अकाल पुरख वाहेगुरु जी दीआं अगमी शक्तियां दे मालक साहिब कमाल श्री गुरु गोबिंद सिंह महाराज जी दी बख्शिश दोहराइए कोई भी रसना वाजी ना रहे सब संगता फतेह दे सिमर नाल जुड़ो साहिबां नूं सीस झुकाओ ते गज के आखो जी वाहिगुरु जी का खालसा
वाहिगुरु जी की फतेह।
धन गुरु अर्जन साहब महाराज नूं एक वार गुरसिखां ने पुछिया महाराज इस दुनिया विच सब तों उच्चा ते सुच्चा सिरे दा काम केड़ा ते धन गुरु अर्जन साहब महाराज कहण लगे हर कीरत साध संगत है सिर करमन के करमा कहो नानक तिस भयो प्राप्त जिस पुरब लिखे का लेना सिखो दुनिया विच सब तो उच्चा ते सुच्चा सिरे दा कम है सत संगत कर लेनी मेरे माधव जी सत संगत मिले सो तरिया वड्डे भागां वाले जी मैं अपने ते तुहाडे भाग सवले समझदा जिन्हां नूं कोल कलजुग दे समय अंदर ए संगत दीआं सुभाग घड़ियां दा समां प्राप्त होया आओ साडे तो पहलो आप प्रहरास जी दे पाठ सरवण कर रहे सी जिन्ना समा मेरे सतगुरु बख्श करदे आ देवतिया मां समाधियां ला के बैठो और ए अरदास करो के पिता सतगुरु जी जिथे आप जी दे बचन सानू सुन दा सुभाग समा प्राप्त होया उथे आप जी दे बचन सानू कमाउण दी भी जाच आ गई गावया सुनिया तिनका हर थाए पावै जिन सतगुरु की आग्या सत सत करमानी गाविया सुनिया उन्हां दा प्रवान होना जिन्हां ने गुरु के बचन सुन के उन्हां उत्ते अपना अमली जीवन धारण दी कोशिश कीती धन गुरु गोबिंद सिंह सच्चे पातशाह जिन्हां ने पौने 42 वरे मनुखा देही विच गुजारे सिखो उन्हां ने जुगा जिड्डा कर्म करके विखाता जे उन्हां ने कलम फड़ी ते उन्हां ने हजारां छंद लिखे जे उन्हां ने तलवार चुकी ते एक नी दो नी तीन नी 14 लड़ाइयां लड़ियां 14 ते एक भी लड़ाई जार जोरू जमीन बदले नहीं लड़ी ओना ने सारिया जंगा धर्म दी खातर लड़िया इस करके हिंदुस्तान दे धार्मिक पिता हो सकदे ते केवल गुरु गोबिंद सिंह महाराज मैं कहा हरियाणे विच गया ते मैनू कहण लगे सिंह साहब सानू ओना दा इतिहास पटना साहब दी धरती तो लैके ते हजूर साहब तक सारा ही सुना दिओ तुहाडा खुला ही समा वा पर गुरु के सिखो गुरु गोबिंद सिंह महाराज दी जिंदगी दा एक चोज बयान करना होए ना ते मनुख नूं ते कईआं जिंदगियां दी लोड़ है मैनूं इधर जयपुर राजस्थान में जाण दा समां मिलिया उधर इक दादू पखीर आ बड़ियां उहदियां कबरां बड़ी लोक उहदी मनता करदे आ बड़े उह कम्म दीआं गल्लां वी कर गिआ जिहड़े लोक मड़ियां दे पुजारी आ ना उहनां दे प्रथाइक उहदा बड़ा सुंदर प्रमाण है आंदा दादू दुनिया बाबरी आंदा बहुत सारी दुनिया कमली आ दादू दुनिया बाबरी ओए मड़ियां पूजण ऊत ते जेड़े आप गए जानो औंतरे ओ किथों देणगे पूत आंदा ओ जेड़े आप ही जग तो औंतरे तुर गए पुत उहनां तों लभदे जे गुरु गोबिंद सिंह महाराज घोड़े ते सवार सी उहनां इक तरकश विचों तीर कढ़िया ते उहनूं सिर नवाया दया सिंह ने घोड़े की वाग फल ली महाराज सानू कवरा पूजन तो वर्जदे जे आ मथा टेकदा जे सतगुरु कहन लगे कि मेनू मुरजम ठहरा लो ओ सिंगो जो कहोगे ओ मैं पढ़ दूंगा। महाराज ने प्यार विच अपने खालसे नू ए वी गल आखी है कि इन्हीं की कृपा के सजे हम है नहीं मोसे गरीब करोर परे। हकीकत नहीं पर उन्होंने अपने खालसे नाल प्यार इतना जताया कि जेदा कोई हद बन्ना रहने नहीं दिता। जदों अगले पड़ा ते गए ना सतगुरु घोड़े तो उतरे ते घा दी मसलत ते चौंकड़ा मार के बह गए। दया सिंह ने फतेह बुलाई ते उची उची रोण लग पिया। वो दया सिंह की होया जी आंदा सतगुरु भुल हो गई। महाराज आप भुल हो भुल तुसी कर नहीं सकते। मेनू एवं लगता भी जितना जो तुसी दादू की कबर नू सिर चुकाया सी ना उथे गलत असी सा आप नहीं सो। महाराज कहन लगे दया सिंह दसो महाराज की चोरी कीता सी। सतगुरु कहन लगे दया सिंह रहन दे इस गल नू इथे टकी रहन दे। नहीं महाराज हुण नहीं टकी रहन दे दसो कि ये की कौतक कीता सी। सतगुरु कहन लगे दया सिंह जो असी पिछले पड़ा तो तुरे सन असी श्री सुखमणी साहब का जाप कर रहे स सानू नहीं पता रस्ते कोई मड़ी आई कोई मजार आई कोई कबर आई आ असी ते श्री सुखमणी साहब का भोग पा के उस अकाल की दरगाह दे विच सिर चुकाया सी ते तुहानू कबरां दिस रहीआं सी। सिखो गुरु गोबिंद सिंह दे चोजां नू जानना मनुख दे वस दी गल नहीं गुरु की गल नू ते गुरु की मादे नाल ही जाणिआ जा सकदा है। आओ एक कवि कहिंदा कलगियां वालिआ पातशाह जेड़ी मिट्टी नू वेखिया तू अख भर के ओयो भी सोनियो वध चमका दिती जे तू वेखिया किसे ते मेर करके ते ओदी भुख दी औण हटा दिती। सुनिए कलगी वाले पातशाह दी छान विच कविता पाई
सोटी ही बसिया सच दे सूरज वेदला विच तू नूरा Ah. ਤੀਰ ਨੇ ਵੈਰੀ ਨੂੰ ਡੋਲ ਪਾਏ ਸਹਿਬਾ ਡੋਲ ਪਾਏ ਤੇਰੀ ਤੇਗ ਨੇ ਲੋਕਾਂ ਨੂੰ ਤਾਰ ਦਿੱਤਾ
ਉੱਤੇ ਖਿਲਾਰ ਕੇ ਉਸ ਨੂੰ ਤੂੰ ਜਿਹਨੂੰ ਮੰਨੂ ਨੇ ਹੈ ਸੀ ਨਗਾਰ ਦਿੱਤਾ ਤੀਰ ਪੰਡੇ ਨੇ
ਜਿਹਨਾਂ ਨੂੰ ਡੋਬਿਆ ਸੀ ਤੇ ਖੰਡੇ ਨੇ ਉਹਨਾਂ ਨੂੰ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਚੋਜ ਕਹਿਣ ਤੇ ਕਥਨ ਤੋਂ ਬਾਹਰੀ ਹਨ ਆਓ ਮੈਂ ਉਹਨਾਂ ਦੇ ਬਹਾਦਰ ਖਾਲਸੇ ਦਾ ਇਤਿਹਾਸ ਤੁਹਾਡੇ ਸਾਹਮਣੇ ਰੱਖਣ ਲੱਗਾ ਜਿਹੜਾ ਵੀਰ ਰਸ ਨਾਲ ਭਰਪੂਰ ਹੋਏਗਾ ਅੱਜ ਮੈਂ ਉਹ ਇਤਿਹਾਸ ਰੱਖਣ ਲੱਗਾ ਜਿਹਨੂੰ ਇੱਕ ਬਹੁਤ ਮਹਾਨ ਦਿਹਾੜਾ ਆਉਂਦੇ ਆ ਉਹ ਹੈ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦਾ ਦਿਹਾੜਾ ਆਓ ਇਤਿਹਾਸ ਦੇ ਇਸੇ ਪੰਨੇ ਦੀ ਵਾਕਫੀਤ ਲੈ ਲਈਏ ਅਬਦਾਲੀ ਦੀਆਂ ਫੌਜਾਂ ਵੱਲੋਂ ਗੁਰੂ ਕੇ ਹਰਿਮੰਦਰ ਦਾ ਅਪਮਾਨ ਹੋਣ ਲੱਗਾ ਇੱਧਰ ਖਾਲਸੇ ਨੇ ਆਪੋ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਦਾ ਪ੍ਰਣ ਕਰ ਲਿਆ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਨੂੰ ਪਹੁ ਪਿੰਡ ਵਿਖੇ ਹੋਇਆ ਲਾਹੌਰ ਵਿੱਚ ਇਹ ਛੋਟਾ ਜਿਹਾ ਜ਼ਿਲ੍ਹਾ ਸੀ ਉਦੋਂ ਅੰਮ੍ਰਿਤਸਰ ਜ਼ਿਲ੍ਹਾ ਨਹੀਂ ਸੀ ਅਜੇ ਬਣਿਆ ਬਾਬਾ ਦੀਪ ਸਿੰਘ ਜਿਨ੍ਹਾਂ ਦਾ ਪੰਥ ਵਿੱਚ ਇੰਨਾ ਲਗਾਓ ਸ਼ਾਇਦ ਹੋਰ ਬਹੁਤ ਘੱਟ ਬੰਦਿਆਂ ਦਾ ਹੋਏਗਾ ਕਿਉਂਕਿ ਬਾਬਾ ਦੀਪ ਸਿੰਘ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਦੇ ਪੰਥ ਦੇ ਨਾਲ ਬੜਾ ਸਨੇਹ ਬੜਾ ਪਿਆਰ ਸੀ ਬਾਬਾ ਦੀਪ ਸਿੰਘ ਦੇ ਪਿਤਾ ਦਾ ਨਾਮ ਭਗਤਾ ਸੀ ਅਮਰ ਛੱਕ ਕੇ ਭਗਤ ਸਿੰਘ ਬਣਿਆ ਉਹਨਾਂ ਦੀ ਮਾਤਾ ਦਾ ਨਾਮ ਮਾਤਾ ਜਿਉਣੀ ਸੀ ਮਾਤਾ ਪਿਤਾ ਉਮਰ ਸਿੱਧਾ ਹੁੰਦੇ ਜਾ ਰਹੇ ਸ਼ਾਇਦ ਘਰ ਵਿੱਚ ਔਲਾਦ ਨਾ ਹੋਵੇ ਗ੍ਰਿਸ ਧਰਮ ਲਾਤ ਤੋਂ ਬੜਾ ਬੜਾ ਵਾਂਝਾ ਮੱਥਿਆ ਜਾਂਦਾ ਹੈ ਆਂਦੇ ਕਿਸੇ ਮਹਾਂਪੁਰਸ਼ ਦੇ ਕੋਲੋਂ ਅਰਦਾਸ ਕਰਾਈ ਉਹਨਾਂ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਜਿਹਦਾ ਨਾਮ ਉਹਨਾਂ ਦੀਪਾ ਰੱਖਿਆ ਦੀਪਾ ਅਰਥ ਦੀਪਕ ਤੋਂ ਬਣਦਾ ਰੋਸ਼ਨੀ ਦਾ ਪ੍ਰਤੀਕ ਬਾਬਾ ਦੀਪ ਸਿੰਘ ਜੀ ਦਾ ਆਗਮਨ ਇੱਕ ਬੜੇ ਗਰੀਬ ਪਰਿਵਾਰ ਦੇ ਵਿੱਚ ਹੋਇਆ ਸ਼ਾਇਦ ਇਸ ਗੱਲ ਦਾ ਵੀ ਪਰਮੇਸ਼ਰ ਨੇ ਮਾਣ ਤੋੜਿਆ ਵੀ ਜਿਹੜੇ ਵੱਡੇ ਵੱਡੇ ਲੋਕਾਂ ਦੇ ਜੇ ਸਾਡੇ ਕੋਲ ਧੰਨ ਨਾ ਹੁੰਦਾ ਜੇ ਅਸੀਂ ਕੋਸ਼ਿਸ਼ ਨਾ ਕਰਦੇ ਨਾ ਤੇ ਸਾਡੇ ਬੱਚੇ ਇਸ ਤਰ੍ਹਾਂ ਨਹੀਂ ਸੀ ਉਸਰ ਸਕਦੇ ਅਸਲ ਵਿੱਚ ਜਿਹੜਾ ਵੀ ਜੀਵ ਜਗਤ ਵਿੱਚ ਜਨਮ ਲੈ ਕੇ ਆਉਂਦਾ ਨਾ ਉਹ ਆਪਣੀ ਕਰਮ ਗਤੀ ਨਾਲ ਲੈ ਕੇ ਆਉਂਦਾ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਇਹਨੇ ਵੱਡਿਆ ਹੋ ਕੇ ਕੀ ਬਣਨਾ ਹੁੰਦਾ ਸਾਡਾ ਦੇਸ਼ ਤੇ ਜਾਤਾਂ ਪਾਤਾਂ ਵਿੱਚ ਵੰਡਿਆ ਗਿਆ ਅਮਰੀਕਾ ਦਾ ਬਹੁਤ ਅਮੀਰ ਦੇਸ਼ ਹੈ ਉਥੋਂ ਦਾ ਇੱਕ ਪ੍ਰੈਜੀਡੈਂਟ ਹੋਇਆ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਉਹ ਆਪਣੀ ਜੀਵਨੀ ਵਿੱਚ ਲਿਖਦਾ ਵੀ ਮੇਰੇ ਕੋਲ ਮੇਰੇ ਘਰ ਦੇ ਵਿੱਚ ਲਾਈਟ ਹੈ ਨਹੀਂ ਸੀ ਹੁਣ ਤੁਸੀਂ ਅੰਦਾਜ਼ਾ ਆਪ ਲੈ ਸਕਦੇ ਜੀ ਵੀ ਅਮਰੀਕਾ ਦਾ ਏਡਾ ਅਮੀਰ ਦੇਸ਼ ਹੋਵੇ ਤੇ ਉਹਦੇ ਕਿਸੇ ਕਸਬੇ ਚ ਲਾਈਟ ਨਾ ਹੋਵੇ ਉਹ ਕਿੰਨਾ ਗਰੀਬ ਹੋਏਗਾ ਆਂਦਾ ਮੇਰੇ ਘਰ ਵਿੱਚ ਪੈਸੇ ਨਹੀਂ ਸੀ ਕਿਤਾਬਾਂ ਲੈਣ ਜੋਗੇ ਮੈਂ ਆਪਣੇ ਯਾਰਾਂ ਮਿੱਤਰਾਂ ਦੀਆਂ ਮੰਗ ਕੇ ਕਿਤਾਬਾਂ ਪੜ੍ਹਦਾ ਰਿਹਾ ਤੇ ਘਰ ਵਿੱਚ ਲਾਈਟ ਨਾ ਹੋਣ ਦੇ ਕਾਰਨ ਜਿਹੜੀ ਸੜਕ ਉੱਤੇ ਕਾਰਪੋਰੇਸ਼ਨ ਦੀ ਬੱਤੀ ਲੱਗੀ ਹੁੰਦੀ ਹੈ ਨਾ ਆਂਦਾ ਮੈਂ ਉਹਦੇ ਥੱਲੇ ਬੋਰੀ ਵਿਛਾ ਕੇ ਪੜ੍ਹਦਾ ਰਿਹਾ ਕੋਈ ਸੋਚਦਾ ਵੀ ਇਹ ਜਿਹੜਾ ਬੱਚਾ ਕਿਤਾਬਾਂ ਮੰਗ ਕੇ ਤੇ ਸੜਕ ਤੇ ਬਹਿ ਕੇ ਪੜ੍ਹਦਾ ਇੱਕ ਦਿਨ ਪੂਰੇ ਦੇਸ਼ ਦਾ ਇਹ ਪ੍ਰਧਾਨ ਮੰਤਰੀ ਬਣ ਜਾਏਗਾ ਪਰ ਉਹਦੇ ਅੰਦਰ ਇੱਕ ਕੁਆਲਿਟੀ ਸੀ ਮੈਂ ਉਹਦੀ ਦੱਸਣੀ ਜ਼ਰੂਰੀ ਚਾਹੂੰਗਾ ਉਹਦਾ ਨਾਮ ਇਤਿਹਾਸ ਵਿੱਚ ਇਬਰਾਹਿਮ ਲਿੰਕਨ ਆਇਆ ਉਹ ਆਂਦਾ ਇੱਕ ਦਿਨ ਮੈਂ ਪਾਰਲੀਮੈਂਟ ਦੀ ਮੀਟਿੰਗ ਵਿੱਚ ਜਾ ਰਿਹਾ ਸਾਂ ਤੇ ਅਚਾਨਕ ਇੱਕ ਪਾਲਤੂ ਸੂਰ ਫਾਰਮ ਵਿੱਚੋਂ ਨਿਕਲ ਕੇ ਤੇ ਕਿਸੇ ਚਿੱਕੜ ਧੱਸਿਆ ਸੀ ਕਈਆਂ ਜਗ੍ਹਾ ਤੇ ਚਿੱਕੜ ਇਹੋ ਜਿਹਾ ਅਜੀਬ ਹੁੰਦਾ ਵੀ ਜਦੋਂ ਕੋਈ ਚੋ ਚੀਜ਼ ਬਾਹਰ ਨਿਕਲਣ ਨੂੰ ਕਰਦੀ ਉਹ ਸਗੋਂ ਠਾਹ ਨੂੰ ਜਾਂਦੀ ਆ ਉਹ ਸੂਰ ਬਾਹਰ ਨਿਕਲਣ ਨੂੰ ਜ਼ੋਰ ਲਾ ਰਿਹਾ ਸੀ ਵਿਚਾਰਾ ਉਹ ਥੱਲੇ ਨੂੰ ਧੱਸਦਾ ਜਾਂਦਾ ਸੀ ਲਿੰਕਨ ਨੇ ਇਹ ਨਹੀਂ ਵੇਖਿਆ ਵੀ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹਾਂ ਜਾਂ ਮੇਰੇ ਕੱਪੜੇ ਗੰਦੇ ਹੋ ਜਾਣਗੇ ਜਾਂ ਮੈਂ ਟਾਈਮ ਤੋਂ ਲੇਟ ਹੋ ਜਾਊਂਗਾ ਉਹਨੇ ਆਪਣਾ ਯਤਨ ਕਰਕੇ ਉਹਨੂੰ ਸੂਰ ਨੂੰ ਚਿੱਕੜ ਦੇ ਵਿੱਚੋਂ ਬਾਹਰ ਕੱਢਿਆ ਜਦੋਂ ਸੂਰ ਨੂੰ ਬਾਹਰ ਕੱਢਿਆ ਉਹਨੇ ਆਪਣਾ ਪਿੰਡਾ ਛੰਡਿਆ ਜਿਹੜੀਆਂ ਗੰਦੀਆਂ ਛਿੱਟਾਂ ਸੀ ਉਹ ਲਿੰਕਨ ਦੇ ਕੱਪੜਿਆਂ ਤੇ ਪੈ ਗਈਆਂ ਉਹਨੇ ਘੜੀ ਵੇਖੀ ਤੇ ਟਾਈਮ ਨਹੀਂ ਸੀ ਰਹਿ ਗਿਆ ਉਹਨੇ ਆਖਿਆ ਵੀ ਜੇ ਮੈਂ ਇਸੇ ਤਰ੍ਹਾਂ ਮੀਟਿੰਗ ਵਿੱਚ ਚਲੇ ਜਾਊਂਗਾ ਤੇ ਮੈਨੂੰ ਕਿਹੜਾ ਵੀ ਲੋਕਾਂ ਨੇ ਪਛਾਣਨਾ ਨੀਗਾ। ਉਹ ਇਸੇ ਤਰ੍ਹਾਂ ਮੀਟਿੰਗ ਵਿੱਚ ਚਲੇ ਗਿਆ। ਲੋਕ ਵੇਖ ਕੇ ਬੜਾ ਹੈਰਾਨ ਹੋਏ ਤੇ ਆਖਰ ਸੈਕਟਰੀ ਸਾਹਿਬ ਨੇ ਉਹਨੂੰ ਪੁੱਛ ਲਿਆ ਵੀ ਪ੍ਰਧਾਨ ਜੀ ਤੁਹਾਡੀ ਇਹ ਹਾਲਤ ਕੱਪੜੇ ਇੰਨੇ ਗੰਦੇ ਕਿਸ ਤਰ੍ਹਾਂ। ਉਹਨੇ ਆਖਿਆ ਵੀ ਕੋਈ ਗੱਲ ਨੀ, ਇਸ ਤਰ੍ਹਾਂ ਰਸਤੇ ਚ ਤੁਰਿਆ ਉਹਨਾਂ ਸਾਂ ਤੇ ਆਹ ਕਹਾਣੀ ਵਾਪਰੀ ਤੇ ਮੁੜ ਕੇ ਮੇਰੇ ਕੋਲ ਟਾਈਮ ਨੀ ਸੀ ਮੈਂ ਕੱਪੜੇ ਬਦਲ ਲੈਂਦਾ। ਫਿਰ ਸੈਕਟਰੀ ਨੇ ਸਟੇਜ ਉੱਤੇ ਪ੍ਰਧਾਨ ਦੀ ਉਸਤਤ ਸ਼ੁਰੂ ਕੀਤੀ ਕਰਨੀ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕਿੱਡੇ ਰਹਿਮ ਦਿਲ ਆ, ਉਹ ਸੂਰ ਨੂੰ ਚਿੱਕੜ ਚ ਫਸਿਆ ਵੇਖ ਕੇ ਰਹਿ ਨੀ ਸਕੇ ਤੇ ਉਹ ਟਾਈਮ ਦੇ ਵੀ ਏਡੇ ਪਾਬੰਦਾ ਵੀ ਟਾਈਮ ਤੋਂ ਵੀ ਲੇਟ ਨੀ ਹੋਏ। ਫਿਰ ਵਾਰੀ ਆ ਗਈ ਪ੍ਰਧਾਨ ਦੀ, ਉਹਨੇ ਆਖਿਆ ਵੀ ਮੇਰੇ ਦੇਸ਼ ਵਾਸੀਓ ਮੈਂ ਕੋਈ ਏਡਾ ਰਹਿਮ ਦਿਲ ਨੀ ਗਾ, ਜੇ ਮੇਰੇ ਅਮੈਰੀਕਾ ਦੇਸ਼ ਉੱਤੇ ਕੋਈ ਗੁਆਂਢੀ ਦੇਸ਼ ਹਮਲਾ ਕਰਦੇ ਤੇ ਮੈਂ ਚੁੱਪ ਕਰਕੇ ਬੈਠਾ ਰਹੂੰਗਾ, ਮੈਂ ਉਸ ਦੇਸ਼ ਦੀਆਂ ਧੱਜੀਆਂ ਨਾ ਉਡਾ ਦੂੰਗਾ, ਫਿਰ ਮੇਰੀ ਰਹਿਮ ਦਿਲੀ ਕਿੱਧਰ ਜਾਏਗੀ। ਕਹਿੰਦਾ ਮੈਂ ਟਾਈਮ ਤੋਂ ਵੀ ਲੇਟ ਹੋ ਜਾਂਦਾ। ਦਰਅਸਲ ਜਿਹੜੀ ਗੱਲ ਸੀ ਉਹ ਇਹ ਸੀ ਕਿ ਮੇਰੇ ਅੰਦਰ ਸੀ ਇੱਕ ਬਿਮਾਰੀ ਦੂਸਰੇ ਦੀ ਮਦਦ ਕਰਨ ਦੀ। ਆਹ ਉਹ ਬਿਮਾਰੀ ਦੌਰਾ ਕਰ ਗਈ, ਮੈਂ ਸੂਰ ਨੂੰ ਚਿੱਕੜ ਚ ਫਸਿਆ ਵੇਖ ਕੇ ਗਾਹ ਜਾ ਨਹੀਂ ਸੀ ਸਕਦਾ। ਮੇਰੀ ਬਿਮਾਰੀ ਦਾ ਮੈਨੂੰ ਤਾਂ ਆਰਾਮ ਆਉਂਦਾ ਸੀ। ਸਿੱਖੋ, ਦੁਨੀਆਂ ਵਿੱਚ ਜਿੰਨੇ ਵੀ ਮਹਾਨ ਆਦਮੀ ਹੋਏ ਨਾ, ਉਹਨਾਂ ਦੇ ਅੰਦਰ ਇੱਕ ਇਹੋ ਜਿਹਾ ਜਜ਼ਬਾ ਸੀ ਵੀ ਉਹਨਾਂ ਦਾ ਆਪਣਾ ਤੇ ਭਾਵੇਂ ਸਭ ਕੁਝ ਵਿਗੜਦੇ ਪਰ ਉਹ ਦੂਜਿਆਂ ਦਾ ਸਵਾਰਥਿਆ ਕਰਦੇ ਸੀ, ਇਹੋ ਜਿਹਾ ਜੀਵਨ ਬਾਬਾ ਦੀਪ ਸਿੰਘ ਦਾ ਸੀ। ਆਓ ਉਹਨਾਂ ਦੇ ਜਨਮ ਦੇ ਇਤਿਹਾਸ ਦੀ ਸਦਰ ਨੂੰ ਇੱਕ ਕਵਿਤਾ ਰਾਹੀਂ ਬਿਆਨ ਕਰ ਲਈਏ ਜੀ।
ਪਿੰਡ ਪਹੂਵਿੰਡ ਜ਼ਿਲ੍ਹੇ ਲਾਹੌਰ ਅੰਦਰ ਭਗਤ ਨਾਮ ਦਾ ਸਿੱਖ ਇੱਕ ਵਸਦਾ ਏ,
ਕਿਰਤ ਕਰਦਾ ਅਤੇ ਨਾਮ ਜਪਦਾ, ਮੰਨ ਕੇ ਸ਼ਗਨ ਲਈ ਟਿਕਾਇਓ ਜਸਦਾ ਏ।
ਪਿੰਡ ਪਹੂਵਿੰਡ ਜ਼ਿਲ੍ਹੇ ਲਾਹੌਰ ਅੰਦਰ ਭਗਤ
ਦੱਸਿਆ। ਖੈਰਾ, ਮੈਂ ਗੋਤਾਂ ਵਿੱਚ ਜ਼ਿਆਦਾ ਯਕੀਨ ਨਹੀਂ ਰੱਖਦਾ, ਭਾਵੇਂ ਅਸੀਂ ਇਹਨਾਂ ਨੂੰ ਛੱਡਿਆ ਨਹੀਂ ਪਰ ਜਦੋਂ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦੇ ਨਾ ਉਦੋਂ ਸਾਡੀ ਗੋਤ ਸਿੰਘ ਬਣ ਜਾਂਦੀ ਆ, ਤੇ ਜੇ ਫੇਰ ਵੀ ਗੋਤ ਰਹਿ ਜੇ ਤੇ ਸਾਡੀ ਬਦਕਿਸਮਤੀ ਹੈ। ਜਦੋਂ ਸਾਨੂੰ ਪੰਜ ਪਿਆਰੇ ਸਾਹਿਬਾਨ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਹਨ ਤੇ ਉਹ ਗੁਰਸਿੱਖੋ ਸਾਨੂੰ ਆਂਦੇ ਵੀ ਅੱਜ ਤੋਂ ਤੁਹਾਡਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਹੈ, ਤੁਹਾਡੀ ਮਾਤਾ ਅੱਜ ਤੋਂ ਮਾਤਾ ਸਾਹਿਬ ਕੌਰ ਹੈ, ਤੇ ਜਿਹੜੀਆਂ ਜਾਤਾਂ ਗੋਤਾਂ ਚੱਲੀਆਂ ਕਿੱਥੋਂ ਆਉਂਦੀਆਂ, ਸਾਡਿਆਂ ਵੱਡਿਆਂ ਦਾਦਿਆਂ ਬਾਬਿਆਂ ਤੋਂ ਤੁਰੀਆਂ ਹੁੰਦੀਆਂ, ਤੇ ਜਿਹੜੀ ਗੋਤ ਬਾਪ ਦੀ ਹੁੰਦੀ ਆ ਉਹਦੇ ਨਾਲ ਅਸੀਂ ਲਿਖਣਾ ਸ਼ੁਰੂ ਕਰ ਦਿੰਦੇ ਹਾਂ। ਇਹ ਉਹਦੇ ਗਵਾਸਤੇ ਤੇ ਕੰਮ ਬੜਾ ਫੇਟਾ ਜਿਹਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਪਰ ਜਿਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਉਹ ਆਪਣੇ ਧਾਰਮਿਕ ਪਿਤਾ ਨੂੰ ਛੱਡ ਕੇ ਦੁਨਿਆਵੀ ਬਾਪ ਨਾਲ ਗੋਤ ਜੋੜਨੀ, ਮੈਂ ਸਮਝਦਾ ਵੀ ਗੁਰੂ ਗੋਬਿੰਦ ਸਿੰਘ ਨੂੰ ਸਾਡਾ ਸੰਬੰਧ ਢਿੱਲਾ ਤੇ ਹੋ ਸਕਦਾ, ਟੁੱਟ ਤੇ ਸਕਦਾ ਪਰ ਜੁੜ ਨਹੀਂ ਸਕਦਾ। ਉਹ ਸਭ ਧੰਤਾ ਦੇ ਯੋਗ ਆ ਜਿਹਨਾਂ ਨੇ ਆਪਣੇ ਨਾਂ ਤੋਂ ਲੈ ਕੇ ਆਪਣੇ ਸਾਰੇ ਜੀਵਨ ਨੂੰ ਸਿੱਖੀ ਸਦਾਸਾਂ ਦੇ ਸੱਚੇ ਵਿੱਚ ਢਾਲਿਆ ਬਾਬਾ ਦੀਪ ਸਿੰਘ ਜੀ ਜਦੋਂ ਉਹਨਾਂ ਦੀ ਉਮਰ 17 ਵਰੇ ਦੀ ਹੋਈ ਨਾ, ਫਿਰ ਉਹਨਾਂ ਦੀ ਇੱਕ ਜ਼ਿੰਦਗੀ ਵਿੱਚ ਨਵਾਂ ਮੋੜ ਆਇਆ। ਗੁਰੂ ਗੋਬਿੰਦ ਸਿੰਘ ਨੇ ਹੋਲੇ ਮਹੱਲੇ ਦੇ ਇਕੱਠ ਥੱਲੇ ਸਾਰੀਆਂ ਸੰਗਤਾਂ ਨੂੰ ਚਿੱਠੀਆਂ ਪਾ ਕੇ ਆਨੰਦਪੁਰ ਸਾਹਿਬ ਬੁਲਾਇਆ। ਹੁਮ ਹਮਾ ਕੇ ਮਾਝੇ ਮਾਲਵੇ ਦੁਆਬੇ ਚੋਂ ਸੰਗਤਾਂ ਆਨੰਦਪੁਰ ਸਾਹਿਬ ਪੁੱਜਣ ਲੱਗੀਆਂ। ਮੈਂ ਇੱਥੇ ਦੋ ਪਚੰਗੀਆਂ ਦੀ ਗੱਲ ਕਰਨ ਲੱਗਾ। ਇੱਕ ਤੇ ਚੀਚੇ ਦੇ ਰਹਿਣ ਵਾਲਾ, ਉਹਦਾ ਨਾਮ ਲੋਧਾ ਸੀ। ਇੱਕ ਪਹੁ ਵੰਡ ਦੇ ਰਹਿਣ ਵਾਲਾ ਸੀ, ਇਹਦਾ ਨਾਮ ਦੀਪਾ ਸੀ। ਸੰਗਤ ਦੇ ਨਾਲ ਇਹ ਵੀ ਆਨੰਦਪੁਰ ਸਾਹਿਬ ਪਹੁੰਚ ਗਏ। ਕਲਗੀ ਵਾਲੇ ਪਾਤਸ਼ਾਹ ਨੇ ਐਲਾਨ ਕੀਤਾ ਵੀ ਕੱਲ ਨੂੰ ਅਸੀਂ ਅੰਮ੍ਰਿਤ ਸੰਚਾਰ ਵਿੱਚ ਆਪ ਲੱਗਣਾ, ਜਿਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਉਹ ਆਪਣੇ ਨਾਂ ਲਿਖਾਓ। ਇਹਨਾਂ ਦਵਾਂ ਬੱਚਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਸਤ ਕਮਲਾਂ ਤੋਂ ਅੰਮ੍ਰਿਤ ਛਕਿਆ। ਦੀਪੇ ਦਾ ਨਾਂ ਤੇ ਸਤਿਗੁਰਾਂ ਨੇ ਦੀਪ ਸਿੰਘ ਰੱਖ ਦਿੱਤਾ ਤੇ ਨੋਧੇ ਦਾ ਨਾਮ ਸਤਿਗੁਰਾਂ ਨੇ ਨੋਧ ਸਿੰਘ ਰੱਖ ਦਿੱਤਾ। ਆਪ ਪੰਜਾਬ ਦੇ ਵਾਸੀ, ਜੇ ਕਿਤੋਂ ਆਪਾਂ ਤਰਨ ਤਾਰਨ ਤੋਂ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਹਨ ਤੇ ਰਸਤੇ ਚ ਬਾਬਾ ਨੋਧ ਸਿੰਘ ਦਾ ਸਥਾਨ ਆਉਂਦਾ, ਤੁਸੀਂ ਉੱਥੇ 10 ਮਿੰਟ ਖਲੋ ਕੇ ਕਿਤੇ ਵੇਖਿਓ। ਭਾਵੇਂ ਤੇ ਕੋਈ ਬੱਸ ਤੇ ਜਾ ਰਿਹਾ, ਭਾਵੇਂ ਕੋਈ ਕਾਰ ਤੇ, ਭਾਵੇਂ ਟਰੱਕ ਤੇ, ਭਾਵੇਂ ਸਾਈਕਲ ਤੇ, ਭਾਵੇਂ ਕੋਈ ਪੈਦਲ ਜਾ ਰਿਹਾ, ਬਾਬਾ ਨੋਧ ਸਿੰਘ ਦਾ ਅਜੇ ਲੋਕਾਂ ਦੇ ਮਨਾਂ ਵਿੱਚ ਇੰਨਾ ਸਿੱਕਾ ਜੰਮਿਆ ਵੀ ਜਿਹਨੇ ਬਾਬਾ ਨੋਧ ਸਿੰਘ ਦੇ ਪਵਿੱਤਰ ਸਥਾਨ ਨੂੰ ਨਮਸਕਾਰ ਨਾ ਕੀਤੀ ਉਹ ਸੁੱਖ ਸਾਧਨਾ ਘਰ ਨਹੀਂ ਜਾ ਸਕਦਾ। ਗੁਰ ਸਿੱਖੋ, ਗੁਰੂ ਕਿਰਪਾ ਕਰੇ, ਇੱਧਰ ਬਾਬਾ ਦੀਪ ਸਿੰਘ ਤੇ ਇੱਧਰ ਨੋਧ ਸਿੰਘ। ਜਦੋਂ ਕਈ ਦਿਨ ਸੰਗਤਾਂ ਨੂੰ ਹੋ ਗਏ ਨਾ ਸੇਵਾ ਕਰਦਿਆਂ ਨੂੰ ਕਈ ਦਿਨ, ਤੇ ਸਿੱਖਾਂ ਨੇ ਆਖਿਆ ਮਹਾਰਾਜ ਸਾਨੂੰ ਕਈ ਦਿਨ ਉੱਥੇ ਤੁਹਾਡੇ ਚਰਨਾਂ 'ਚ ਸੇਵਾ ਕਰਦਿਆਂ ਨੂੰ ਹੋ ਗਏ ਆ, ਜੇ ਤੁਹਾਡਾ ਹੁਕਮ ਹੋਏ ਤੇ ਇੱਕ ਨਾ ਘਰ ਫੇਰਾ ਮਹਾਰਾਜੀਏ ਫੇਰਾ ਕੇ ਸੇਵਾ ਕਰ ਜਾਂਗੇ। ਸਤਿਗੁਰ ਨੇ ਆਖਿਆ ਵੀ ਜਾ ਸਕਦੇ, ਮੈਨੂੰ ਕੋਈ ਇਤਰਾਜ ਨਹੀਂ ਗਾ। ਛੁੱਟੀਆਂ ਲੈਣ ਵਾਲਿਆਂ ਦਾ ਦਿਨ ਆ ਗਿਆ, ਮਹਾਰਾਜ ਤਖ਼ਤ ਤੇ ਬੈਠੇ ਆ, ਲੈਣਾ ਲੱਗੀਆਂ ਛੁੱਟੀਆਂ ਲੈਣ ਵਾਲਿਆਂ ਦੀਆਂ। ਉਹ ਲੈਣ ਉਹ ਸਦਨ ਵੀ ਸਾਹਮਣੇ ਆ ਗਈ ਜਿਹਦੇ ਵਿੱਚ ਬਾਬਾ ਦੀਪ ਸਿੰਘ ਜੀ ਖਲੋਤੇ ਸੀ। ਜਦੋਂ ਚੱਲਦਿਆਂ ਚੱਲਦਿਆਂ ਲੈਣ ਅੱਗੇ ਵਧੀ, ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਦੇ ਲਾਗੇ ਆਏ ਨਾ, ਤੇ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਉਹ ਦੀਪ ਸਿੰਘਾ, ਤੇਰੇ ਮਾਪਿਆਂ ਤੇ ਛੁੱਟੀ ਲੈ ਲਈ ਤੇ ਤੂੰ ਨੀਵੀਂ ਪਾ ਕੇ ਬੈਠਾ, ਤੂੰ ਬੋਲਦਾ ਕਿਉਂ ਨੀਗਾ? ਆਂਦਾ ਮਹਾਰਾਜ ਮੇਰੇ ਨਾਲ ਮਜ਼ਾਕ ਨਹੀਂ ਕਰਦੇ? ਸਤਿਗੁਰੂ ਕਹਿਣ ਲੱਗੇ, ਉਹ ਤੇਰਾ ਮੇਰਾ ਮਜ਼ਾਕ ਤੇ ਬਣਦਾ ਨੀ, ਮੈਂ ਤੈਨੂੰ ਮਜ਼ਾਕ ਕਿਉਂ ਕਰਨਾ? ਆਂਦਾ ਫਿਰ ਪੁੱਛਦੇ ਕਿਉਂ ਜੇ? ਸਤਿਗੁਰੂ ਕਹਿਣ ਲੱਗੇ ਵੀ ਸਾਰਿਆਂ ਨੂੰ ਜੋ ਪੁੱਛਿਆ। ਆਂਦਾ ਮਹਾਰਾਜ ਇਹਨਾਂ ਖੰਡੇ ਬਾਟੇ ਤਾਂ ਅੰਮ੍ਰਿਤ ਤੇ ਛਕ ਲਿਆ, ਪਰ ਇਹਨਾਂ ਨੇ ਆਪਣੀ ਮਰਜ਼ੀ ਨਹੀਂ ਛੱਡੀ। ਮਹਾਰਾਜ ਜਿੱਦਣ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ ਨਾ, ਵਿੱਚ ਇੱਕ ਇਹ ਹਦਾਇਤ ਕੀਤੀ ਸੀ ਵੀ ਜਿਹੜਾ ਅੱਜ ਤੋਂ ਸੀਸ ਹੈ ਗੁਰੂ ਦਾ ਹੋ ਚੁੱਕਾ ਹੈ, ਤੇ ਜਿਹੜੀ ਹੋਮੇ ਦੀ ਕਿਰਨ ਉਹ ਸਿਰ ਵਿੱਚੋਂ ਜਾਗਦੀ ਆ। ਮਹਾਰਾਜ ਜਾਣਾ ਕੇ ਰਹਿਣਾ ਇਹ ਮੈਂ ਕੌਣ ਆ ਫੈਸਲਾ ਕਰ ਸਕਾਂ? ਜੇ ਕਹੋਗੇ ਇੱਥੇ ਰਹਿ ਜਾਂਗਾ, ਕਹੋਗੇ ਚਲਾ ਜਾਵਾਂਗਾ, ਇਹ ਮਰਜ਼ੀ ਤੁਹਾਡੀ ਹੈ। ਸਤਿਗੁਰ ਨੇ ਆਖਿਆ ਵੀ ਬਾਕੀ ਦੇ ਸਭ ਜਾ ਸਕਦੇ ਆ, ਦੀਪ ਸਿੰਘ ਇੱਥੇ ਰਹੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇਖ ਰੇਖ ਹੇਠਾਂ ਇਹ ਪੜ੍ਹਨ ਲੱਗਾ। ਪੰਜਾਬੀ, ਦੇਵਨਾਗਰੀ, ਉਰਦੂ ਤੇ ਫਾਰਸੀ ਤਮਾਮ ਬੋਲੀਆਂ ਦਾ ਮੇਰੇ ਸਤਿਗੁਰ ਨੇ ਉਹਨੂੰ ਉਸਤਾਦ ਬਣਾ ਕੇ ਰੱਖ ਦਿੱਤਾ। ਪਹਿਲੋਂ ਦੀਪਾ, ਅੰਮ੍ਰਿਤ ਛੱਕ ਕੇ ਦੀਪ ਸਿੰਘ, ਜਦੋਂ ਬਾਣੀ ਪੜ੍ਹਨ ਲੱਗ ਗਿਆ ਫਿਰ ਭਾਈ ਦੀਪ ਸਿੰਘ, ਤੇ ਜਦੋਂ ਸੰਥਿਆ ਕਰਾਉਣ ਲੱਗ ਪਿਆ ਫਿਰ ਬਾਬਾ ਦੀਪ ਸਿੰਘ। ਚੌਥੀ ਡਿਗਰੀ ਤੇ ਪਹੁੰਚ ਗਿਆ, ਪੰਜਵਾਂ ਨਾਮ ਉਹਦਾ ਬਾਬਾ ਬੰਦਾ ਸਿੰਘ ਬਹਾਦਰ ਨਾਲ। ਜਦੋਂ ਮਿਸ਼ਲਾਂ ਵਿੱਚ ਮੋਢੇ ਨਾਲ ਮੋਢਾ ਡਾਹ ਕੇ ਉਹਨੇ ਜੰਗਾਂ ਲੜੀਆਂ ਨਾ, ਪੰਜਵਾਂ ਨਾਮ ਉਹਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੰਦਾ ਸ਼ਹੀਦ ਲਿਖਿਆ। ਇੰਨੀਆਂ ਡਿਗਰੀਆਂ ਹਾਸਲ ਕਰਦਾ ਹੋਇਆ ਵੀ ਨਾ ਉਹਨੇ ਗੁਰੂ ਘਰ ਦੀ ਸੇਵਾ ਨਹੀਂ ਛੱਡੀ। ਸੇਵਾ, ਮੈਂ ਤੁਹਾਨੂੰ ਸੇਵਾ ਦੀ ਮਹਾਨਤਾ ਦੱਸਣ ਲੱਗਾ। ਇੱਕ ਦਿਨ ਬਾਬਾ ਦੀਪ ਸਿੰਘ ਜੀ ਲੰਗਰ ਦੇ ਜੂਠੇ ਭਾਂਡੇ ਮਾਂਜ ਰਹੇ ਸੀ। ਉਹਨੂੰ ਵੀ ਸੀ ਪਤਾ ਵੀ ਮੇਰੇ ਪਿੱਛੇ ਗੁਰੂ ਗੋਬਿੰਦ ਸਿੰਘ ਖਲੋਤੇ ਆ। ਉਹਨੇ ਜਦੋਂ 5-7 ਵਾਰ ਸਰਬਲੋ ਦੇ ਬਾਟੇ ਨੂੰ ਮਾਂਜਿਆ ਨਾ, ਸਰਬਲੋ ਦੇ ਬਾਟੇ ਨੂੰ, ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ, ਉਹ ਦੀਪ ਸਿੰਘ ਬਾਟਾ ਮਾਂਜਦਾ ਬਾਟਾ? ਆਂਦਾ ਨਹੀਂ ਜੀ, ਬਾਟਾ ਤੇ ਪਹਿਲੀ ਵਾਰ ਹੀ ਮਾਂਜਿਆ ਗਿਆ ਸੀ। ਸਤਿਗੁਰੂ ਕਹਿਣ ਲੱਗੇ, ਹੁਣ ਤੂੰ ਕੀ ਮਾਂਜਦਾ? ਆਂਦਾ, ਸਤਿਗੁਰੂ ਜੀ ਹੁਣ ਤੇ ਮੈਂ ਆਪਣਾ ਮਨ ਮਾਂਜਦਾ ਮਨ। ਉਹ ਦੀਪ ਸਿੰਘ, ਤੈਨੂੰ ਕਿਸ ਤਰ੍ਹਾਂ ਪਤਾ ਲੱਗੂ ਤੇਰਾ ਮਨ ਮਾਂਜਿਆ ਗਿਆ? ਆਂਦਾ ਮਹਾਰਾਜ, ਜਦੋਂ ਮੈਂ ਬਾਟੇ ਨੂੰ ਵਾਰ ਵਾਰ ਲਿਸ਼ਕਾ ਕੇ ਵੇਖਦਾ ਨਾ, ਤੇ ਇਹਦੇ ਵਿੱਚੋਂ ਤਸਵੀਰ ਮੈਨੂੰ ਆਪਣੀ ਨਜ਼ਰ ਆਉਂਦੀ ਆ, ਤੇ ਮੈਂ ਤਾਂ ਤੇਰੇ ਅੰਦਰ ਜੇ ਹੋਮੇ ਹੈਗੀ ਆ। ਮਹਾਰਾਜ, ਜਿੱਦਣ ਇਸ ਬਾਟੇ ਵਿੱਚੋਂ ਤੁਹਾਡੀ ਤਸਵੀਰ ਨਜ਼ਰ ਆਏਗੀ ਨਾ, ਮੈਂ ਸਮਝ ਲੂੰਗਾ ਮੇਰੀ ਸੇਵਾ ਮੁਕੰਮਲ ਹੋ ਗਈ ਆ। ਸਤਿਗੁਰ ਨੇ ਚੁੱਕ ਕੇ ਛਾਤੀ ਨਾਲ ਲਾਇਆ, ਆਖਿਆ ਧੰਨ ਸਿੱਖੀ ਮੰਗੋ ਦੀਪ ਸਿੰਘਾ ਪੁੱਤਰਾ, ਜੋ ਤੂੰ ਮੰਗੇ ਮੈਂ ਅੱਜ ਤੈਨੂੰ ਉਹ ਕੁਝ ਦੇ ਦੇਣਾ। ਸਿੱਖੋ ਮੰਗਣਾ ਵੀ ਸਾਰਾ ਨੀ ਗੁਰੂ ਤੋਂ ਆਉਂਦਾ। ਉਹਨੇ ਆਖਿਆ ਮਹਾਰਾਜ ਜੇ ਤੁੱਠੇ ਗਏ ਤੇ ਵਚਨ ਦਿਓ ਤੇ ਵਰਦਾਨ ਦਿਓ ਕਿ ਮੇਰਾ ਅੰਤ ਸਮਾਂ ਜਿਹੜਾ ਉਹ ਧਰਮ ਯੁੱਧ ਵਿੱਚ ਹੋਵੇ। ਇਹ ਵਾਰ ਬਾਬਾ ਦੀਪ ਸਿੰਘ ਨੇ ਮੰਗਿਆ। ਅਬਦਾਲੀ ਦੀਆਂ ਫੌਜਾਂ ਵੱਲੋਂ ਜਦੋਂ ਗੁਰੂ ਕੇ ਹਰਿਮੰਦਰ ਦਾ ਅਪਮਾਨ ਹੋਇਆ, ਇੱਕ ਗੁਰੂ ਨਾਨਕ ਲੇਵਾ ਸਿੱਖ ਨੇ ਆ ਕੇ ਬਾਬਾ ਦੀਪ ਸਿੰਘ ਜੀ ਨੂੰ ਖਬਰ ਕੀਤੀ। ਬਾਬਾ ਦੀਪ ਸਿੰਘ ਜੀ ਉਸ ਵੇਲੇ ਬੀੜਾਂ ਲਿਖ ਰਹੇ ਸਨ। ਉਹ ਸਿੱਖ ਨੇ ਆਖਿਆ ਬਾਬਾ ਜੀ, ਇਸ ਬੀੜਾਂ ਦਾ ਜਿੱਥੇ ਤੁਸੀਂ ਪ੍ਰਕਾਸ਼ ਕਰਨਾ ਇਸ ਗੁਰੂ ਗ੍ਰੰਥ ਸਾਹਿਬ ਦਾ, ਉਸ ਹਰਿਮੰਦਰ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਉਸ ਜੇ ਚੰਦ ਨਾ ਤਾਂ ਖਾਲਸਾ ਨਾ ਉੱਥੇ ਪਹੁੰਚਾ, ਤੇਰੇ ਗੁਰੂ ਦਾ ਮੰਦਰ ਢਾ ਢੇਰੀ ਕੀਤਾ ਜਾਊਗਾ। ਬਾਬਾ ਜੀ ਉਸ ਵੇਲੇ ਕਲਮ ਰੱਖ ਦਿੱਤੀ ਤੇ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕੀਤੀ। ਹੇ ਕਲਗੀਧਰ ਪਾਤਸ਼ਾਹ ਮਹਾਰਾਜ, ਪੰਥ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੈਂ ਤੇਰੇ ਚਰਨਾਂ ਚ ਅਰਦਾਸ ਕਰਦਾ, ਮੈਂ ਜਿੰਨਾ ਚਿਰ ਤੱਕ ਅਬਦਾਲੀ ਦੇ ਝੰਡੇ ਅੰਮ੍ਰਿਤਸਰ ਦੀ ਧਰਤੀ ਤੋਂ ਪੁੱਟ ਨਹੀਂ ਲੈਂਦਾ, ਮੈਂ ਉਹਨਾਂ ਚਿਰ ਸ਼ਹੀਦੀ ਨਹੀਂ ਪਾਉਂਗਾ। ਹੌਲੀ ਕੰਬ ਉੱਠੀ। ਉਹਨੇ ਆਖਿਆ ਉਹ ਬਾਬਾ ਦੀਪ ਸਿੰਘਾ, ਇਹ ਨੋਖਾ ਪਰਨ ਨਾ ਕਰ, ਮੈਂ ਤੇਰਾ ਪਰਨ ਸਿਰੇ ਵੀ ਚੜ ਦਊਗੀ। ਉਹਨੇ ਆਖਿਆ ਉਹ ਵਚਨ ਹੋਣਗੇ ਸਿੱਖ ਦੇ ਪੂਰੇ ਤੇ ਪੱਕੇ, ਉਹ ਅਸੀਂ ਫੜ ਫੜ ਜਾਨ ਲਗਾ ਲਈਏ ਸੂਈਆਂ ਦੇ ਡੱਕੇ, ਉਹ ਸਾਨੂੰ ਅੰਮ੍ਰਿਤਸਰ ਵੱਲ ਜਾਂਦੇ ਆ, ਅੱਜ ਕਿਹੜਾ ਡੱਕੇ ਨਹੀਂ ਅਸੀਂ ਖੰਡੇ ਅਠਾਰਾਂ ਸਿਰ ਦੇ ਐਵੇਂ ਨੀ ਚੁੱਕੇ। ਬਾਬਾ ਦੀਪ ਸਿੰਘ ਜੀ ਮਾਰ ਕੇ ਨਗਾਰਿਆਂ ਤੇ ਦੋਹਰੀਆਂ ਚੋਟਾਂ, ਸਤਿ ਸ੍ਰੀ ਅਕਾਲ ਦੇ ਜੰਕਾਰੇ ਗਜਾਉਂਦਾ ਹੋਇਆ, ਗਗਨ ਦਮਾਮਾ ਬਾਜਿਓ ਭਰਿਓ ਨਿਸ਼ਾਨਾ ਕਹਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ, ਸੂਰਾ ਸੋਭੇ ਜਾਨੀਐ ਜੋ ਲਰੇ ਜੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦਾ। ਜਾਪ ਕਰਦੇ ਹੋਏ ਜਿਸ ਤਰ੍ਹਾਂ ਮਾਲਵੇ ਦੀ ਧਰਤੀ ਤੋਂ ਮਾਝੇ ਦੀ ਧਰਤੀ ਨੂੰ ਰਵਾਨਾ ਹੁੰਦੇ ਆ, ਉਹਨਾਂ ਲੈਣਾਂ ਨੂੰ ਤੁਹਾਡੇ ਸਾਹਮਣੇ ਜੋੜੀ ਹੈ। ਇਹ ਉਹ ਬਿਆਨ ਕਰ
ਰਹੇ
ਲੈ ਕੇ ਪੰਜ ਹਜ਼ਾਰ ਦਾ ਜਥਾ ਖੇਮ ਕਰਨ ਭਿੱਖੀ ਮਿੰਟ ਦੇ ਰਸਤੇ ਥਾਣੀ ਹੁੰਦਿਆਂ ਹੋਇਆ ਹੈ ਇਹ ਸਾਰਾ ਜਥਾ ਤਰਨ ਤਾਰਨ ਸਾਹਿਬ ਪਹੁੰਚਾ। ਇੱਥੇ ਰਾਤ ਕੱਟੀ ਆ, ਸਵੇਰੇ ਫੇਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਵਿੱਤਰ ਸਥਾਨ ਤੇ ਅਰਦਾਸ ਕੀਤੀ ਆ, ਹੇ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਮੈਂ ਧਰਮ ਦੇ ਕਾਜ ਵਾਸਤੇ ਚੱਲਿਆ, ਮੇਰੇ ਸਿਰ ਤੇ ਮਿਹਰਾਂ ਦਾ ਹੱਥ ਰੱਖੀ। ਹੇ ਧੰਨ ਧੰਨ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ, ਕੋਈ ਤੇਰੇ ਦਰ ਉੱਤੇ ਫੁੱਲੀਆਂ ਦਾ ਪ੍ਰਸ਼ਾਦ ਲੈ ਕੇ ਆਉਂਦਾ, ਕੋਈ ਪਤਾਸਿਆਂ ਦਾ ਲੈ ਕੇ ਆਉਂਦਾ। ਸਤਿਗੁਰੂ ਮੈਂ ਆਪਣੇ ਸਿਰ ਦਾ ਚੜਾਵਾ ਲੈ ਕੇ ਆ ਰਿਹਾ, ਇਹਨੂੰ ਪ੍ਰਵਾਨ ਕਰ ਲਈ। ਬਾਬਾ ਦੀਪ ਸਿੰਘ ਜੀ ਨੇ ਆਂਦੇ ਇੱਥੇ ਖੰਡੇ ਨਾਲ ਅੱਗੇ ਲੀਹ ਖਿੱਚੀ ਆ, ਲਲਕਾਰ ਸਾਹਿਬ ਗੁਰਦੁਆਰਾ ਉੱਥੇ ਬਣਿਆ ਤੇ ਸਤਿਗੁਰੂ ਸੂਰਮੇ ਨੇ ਆਖਿਆ, ਉਹ ਸਿੰਘੋ ਉਹ ਲੀਕ ਟੱਪਿਓ ਜਿਹਨੇ ਧਰਮ ਦੇ ਉੱਤੋਂ ਜਾਨ ਨਿਸ਼ਾਵਰ ਕਰ ਦੇਣੀ ਆ। ਸਿੱਖੋ ਟੁੱਟੇ ਮਿਆਨਾਂ ਵਾਲੀਆਂ ਤਲਵਾਰਾਂ, ਫਟੇ ਹੋਏ ਨਿਹੰਗ ਸਿੰਘਾਂ ਦੇ ਕਛਹਿਰੇ, ਅੱਠ ਅੱਠ ਦਿਨ ਭੁੱਜੇ ਛੋਲੇ ਛਾਕੇ ਗੁਜ਼ਾਰਾ ਕਰਨ ਵਾਲਾ ਖਾਲਸਾ ਛਾਲਾ ਮਾਰਦਾ ਲੀਕ ਟੱਪ ਗਿਆ। ਹੈ ਕੋਈ ਕੌਮ ਜਿਹੜੀ ਮਰਨ ਦੇ ਨਾਲ ਉੱਤੇ ਵਾਧੀ ਹੋਏ? ਇੱਧਰ ਜਮਾਲ ਖਾਨ ਨੂੰ ਪਤਾ ਲੱਗਾ, ਜਿਹੜਾ ਫੌਜਾਂ ਦਾ ਜਰਨੈਲ ਸੀ, ਵੀ ਬਾਬਾ ਦੀਪ ਸਿੰਘ ਸਾਡੇ ਤੇ ਚੜ੍ਹਾਈ ਕਰਕੇ ਆ ਰਿਹਾ, ਇਹ ਫੌਜਾਂ ਲੈ ਕੇ ਅੱਗੇ ਵਧਿਆ। ਇੱਧਰ ਬਾਬਾ ਦੀਪ ਸਿੰਘ ਦਾ ਜਥਾ ਅੱਗੇ ਵਧਿਆ, ਚੰਬੇ ਦੇ ਮੈਦਾਨ ਵਿੱਚ ਜਿਸ ਤਰ੍ਹਾਂ ਲਹੂ ਡੋਲ ਵੀ ਲੜਾਈ ਹੋਈ, ਕਿਸ ਤਰ੍ਹਾਂ ਇੱਕ ਜੁੱਤੇ ਵੱਧ ਵੱਧ ਕੇ ਵਾਰ ਕੀਤੇ, ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ ਤੁਰਕਾਂ ਦੀਆਂ ਫੌਜਾਂ ਦੇ ਆਹੂ ਲਾਏ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਹੇ ਇਉਂ ਬਿਆਨ ਕੀਤਾ ਜਾ ਰਿਹਾ ਜੀ।
ਲੱਗੀ ਚੋਟ ਨਗਾਰਿਆਂ ਦੇਣ ਕੇ ਕੋੜੇ, ਅੱਖੀ ਵੀਰੇ ਬਹਾਦਰਾ ਬਹਾਦਰਾ ਮੂਰਨ ਨੂੰ ਮੋੜੇ,
ਉਧਰ ਵੈਰੀ ਗੱਜਦੇ ਹਾਂ ਗੱਜਦੇ ਅੱਲਾ ਨੂੰ ਪੜਦੇ, ਕਲਗੀ ਧਰਦੇ ਸੂਰਮੇ ਹਾਂ ਸੂਰਮੇ ਵੱਧ ਵੱਧ ਕੇ ਲੜਦੇ।
ਲੱਗੀ ਚੋਟ ਨਗਾਰ
ਸਿਰ ਵਾਰ ਨੂੰ ਸਿੰਘ ਦੀ ਮੂਲ ਡਰਦੇ
ਤਾਂ ਉਹ ਮੌਤ ਹੈ ਸਿੰਘਾਂ ਤੋਂ ਡਰ ਜਾਂਦੀ।
ਜਵਾਨ ਜਾ ਉਹਨੇ ਆਖਿਆ ਉਹਨੇ ਕੱਲੇ ਨੇ ਸਾਨੂੰ ਪਿੱਛਾ ਭੋਗੇ
ਨਹੀਂ ਵੇਖਣ ਦਿੱਤਾ ਅੰਮ੍ਰਿਤਸਰ ਸਾਹਿਬ ਤੱਕ, ਸਾਨੂੰ ਮੈਦਾ ਪਿਓ ਦੇ ਨਾਲ ਦੇ ਸਾਥੀ ਵੀ ਉੱਠ ਪਏ ਹੋਣੇ ਆ। ਸਿੱਖੋ ਜਿਹਨੂੰ ਕੌਮ ਦੀ ਜ਼ਿੰਦਗੀ ਆਉਂਦੇ ਹੈ ਉਹ ਹੈ ਤੁਹਾਡਾ ਇਤਿਹਾਸ। ਨਾ ਕਿਸੇ ਤੇ ਵਾਧਾ ਕਰੋ ਨਾ ਵਾਧਾ ਕਰੋ, ਸਿੱਖੀ ਵਿੱਚ ਪੂਰੇ ਹੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਆਓ ਇਹ ਉਹ ਦਮਦਮੀ ਟਕਸਾਲ ਹੈ ਜਿਹਨਾਂ ਸਿਰ ਤੋਂ ਬਿਨਾਂ ਲੜਕੇ ਵਿਖਾਇਆ, ਉਸੇ ਟਕਸਾਲ ਦੇ ਵਿਦਿਆਰਥੀ ਮਹਾਂਪੁਰਸ਼ ਬਾਬਾ ਬਲਜੀਤ ਸਿੰਘ ਜੀ, ਜਿਹਨਾਂ ਚੰਗੀ ਵਿਦਿਆ ਮਹਾਂਪੁਰਸ਼ਾਂ ਦਾ ਵੱਡਿਆਂ ਦਾ ਸੰਗ ਕਰਕੇ ਇਹ ਵਿਦਿਆ ਹਾਸਲ ਪ੍ਰਾਪਤ ਕੀਤੀ ਤੇ ਸਿੱਖ ਕੌਮ ਵਿੱਚ ਪ੍ਰਚਾਰ ਕਰ ਰਹੇ ਆ। ਸਤਿਗੁਰੂ ਉਹਨਾਂ ਦੇ ਪ੍ਰਵਚਨਾਂ ਵਿੱਚ ਸ਼ੁੱਧੀ ਬਖਸ਼ ਕਰੇ, ਗੁਰੂ ਕਿਰਪਾ ਕਰੇ, ਮਾਇਆ ਇਕੱਠੀ ਕਰਕੇ ਡੇਰੇ ਬਣਾਉਣ ਵਾਲੇ ਤੁਹਾਨੂੰ ਬਹੁਤ ਮਿਲਣਗੇ। ਪਰ ਉਹਨਾਂ ਨੂੰ ਸੁੱਖਾਂ ਨੂੰ ਕੋਈ ਕੋਈ ਤਿਆਗਦਾ, ਪਰ ਜਦੋਂ ਕਿਸੇ ਨਾਲ ਸਾਹਮਣਾ ਕਰੀਏ ਜਿੰਨਾ ਜਿਸ ਤਰ੍ਹਾਂ ਉਹਨਾਂ ਪਖੰਡੀਆਂ ਦੇ ਨਾਲ ਉਹਨਾਂ ਦਾ ਵਿਰੋਧ ਕੀਤਾ, ਉਹਨਾਂ ਨੂੰ ਡੱਕਾ ਪਾਇਆ, ਜੇ ਕਿਤੇ ਨਾ ਡੱਕਾ ਪਾਉਂਦੇ ਉਹ ਪਤਾ ਨੀ ਕੀ ਕੁੱਝ ਕਰਨ। ਸਤਿਗੁਰੂ ਕਿਰਪਾ ਕਰੇ, ਸੂਰਮਿਆਂ ਵਾਲਾ ਕੰਮ ਉਹ ਸਦਾ ਕਰਦੇ ਆ, ਤੁਸੀਂ ਆਪ ਉਹਨਾਂ ਨੂੰ ਜਾਣਦੇ ਜੇ। ਸਤਿਗੁਰੂ ਕਿਰਪਾ ਕਰੇ, ਆਓ ਵੱਧ ਤੋਂ ਵੱਧ ਉਹਨਾਂ ਦਾ ਸਹਿਯੋਗ ਦੇਈਏ ਤੇ ਉਹਨਾਂ ਦੇ ਬਚਨਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਆਈਆਂ ਹੋਈਆਂ ਸੰਗਤਾਂ ਦਾ। ਆਓ ਸਾਰੀਆਂ ਸੰਗਤਾਂ ਫਤਿਹ ਬੁਲਾਓ, ਹੋਈਆਂ ਭੁੱਲਾਂ ਦੀ ਮਾਫ਼ੀ, ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ।